ਤੇ ਸਿਰ ਤਿੰਨ ਨੇ ਜਿਸ ਨੂੰ ਤੁਸੀਂ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਕਹਿ ਸਕਦੇ ਹੋ, ਸਰੀਰ ਤਾਂ ਤਿੰਨ ਨੇ, ਇੱਕ ਹੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਿੰਨ ਚੇਲੇ ਪ੍ਰਵਾਨ, ਮੰਨ ਲਿਆ ਸੰਸਾਰ ਨੇ ਕਿ ਉਹ ਤਿੰਨ ਨੇ, ਸੰਸਾਰ ਦੇ ਲੋਕਾਂ ਨੇ ਪ੍ਰਵਾਨ ਕਰ ਲਿਆ। ਸੰਸਾਰ ਦੇ ਲੋਕਾਂ ਐਸਾ ਵੀ ਪ੍ਰਵਾਨ ਕੀਤਾ, ਅਗਲੀ ਪੰਕਤੀ ਚ ਦੱਸ ਰਹੇ ਹਾਂ।
ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ,
ਲਾਏ ਦੀਬਾਨ, ਇੱਕ ਸੰਸਾਰੀ ਹੈ, ਸੰਸਾਰ ਨੂੰ ਪੈਦਾ ਕਰਦਾ ਹੈ, ਇੱਕ ਸੰਸਾਰ ਨੂੰ ਖਾਣ ਪਾਣ ਪਹਿਰਾਨ ਦਿੰਦਾ ਹੈ, ਇੱਕ ਐਸਾ ਹੈ ਜਿਸ ਨੂੰ ਲਾਏ ਕਰਨ ਦੀ ਆਦਤ ਹੈ, ਲਾਏ ਦੀ ਬਾਣ। ਇੱਕ ਲੈ ਕਰਦਾ ਹੈ ਜਿਸ ਨੂੰ ਸ਼ਿਵ ਕਹਿੰਦੇ, ਬਾਣੀ ਨੇ ਭਗਤ ਜਨਾਂ ਨੇ ਫੈਸਲਾ ਕੀਤਾ, ਬਾਣੀ ਵਿੱਚ ਤੁਸੀਂ ਪੜ੍ਹਦੇ ਹੋ ਨਾਮਦੇਵ ਜੀ ਦੇ ਬਚਨ ਨੇ ਕਿ ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸ਼ੰਕਰ ਦੇ। ਇੱਕ ਦੇ ਹੀ ਤਿੰਨ ਰੂਪ ਨੇ, ਪੱਤਿਆਂ ਵਿੱਚ ਬ੍ਰਹਮ ਹੈ, ਟਾਣੀਆਂ ਵਿੱਚ ਵਿਸ਼ਨੂੰ ਹੈ, ਤੇ ਜਦੋਂ ਫੁੱਲ ਤੇ ਜਾ ਕੇ ਖਤਮ ਹੈ ਤਾਂ ਸ਼ਿਵਜੀ ਹੈ। ਤੀਨ ਦੇਵ ਪ੍ਰਤੱਖ ਤੋਰ ਹੈ ਕਰੈ ਕਿਸ ਕਿਸੇ, ਭੂਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦੇਓ। ਆਪ ਕਹਿੰਦੇ ਨੇ ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾ ਹੈ, ਮਾਲਣ ਭੁੱਲ ਗਈ ਹੈ, ਸੰਸਾਰ ਭੁੱਲ ਗਿਆ ਹੈ, ਪਰ ਆਪ ਕਹਿੰਦੇ ਨੇ ਅਸੀਂ ਨਹੀਂ ਭੁੱਲੇ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਉਹ ਤਿੰਨ ਸੰਸਾਰ ਦੇ ਲੋਕਾਂ ਨੇ ਮੰਨ ਲਏ ਤੇ ਸੰਸਾਰ ਦੇ ਲੋਕਾਂ ਨੂੰ ਦਰਸਾਉਣ ਲਈ ਇਹ ਕੁਝ ਕਹਿਣਾ ਪਿਆ ਕਿ ਤਿੰਨ ਨੇ, ਇੱਕ ਸੰਸਾਰੀ ਹੈ, ਇੱਕ ਭੰਡਾਰੀ ਹੈ, ਇੱਕ ਨੂੰ ਲੈ ਕਰਨ ਦੀ ਆਦਤ ਹੈ। ਤੇ ਅਗਲੀ ਪੰਕਤੀ ਵਿੱਚ ਆਪ ਜੀ ਕਹਿ ਰਹੇ ਹਨ,
ਜੇਵ ਤਿਸ ਭਾਵਾ ਤਿਵਾ ਚਲਾਵਾ ਜੇਵ ਹੋਵਾ ਫੁਰਮਾਨ।
ਉਹ ਤਿੰਨੇ ਵੀ ਉਸ ਦੇ ਹੁਕਮ ਵਿੱਚ ਚੱਲਦੇ ਨੇ, ਜਿਵੇਂ ਉਹ ਚਾਹੁੰਦਾ ਹੈ ਉਵੇਂ ਹੀ ਉਹਨਾਂ ਨੂੰ ਚਲਾ ਲੈਂਦਾ, ਜਿਵੇਂ ਜਿਵੇਂ ਉਸ ਦਾ ਹੁਕਮ ਹੁੰਦਾ ਉਹ ਕਰਦੇ ਨੇ। ਉਹ ਤਿੰਨੇ ਸੰਸਾਰ ਉਹਨਾਂ ਤਿੰਨਾਂ ਦੇ ਹੁਕਮ ਵਿੱਚ ਚੱਲਦਾ ਹੈ, ਜਿਵੇਂ ਉਹ ਜੀਵਾਂ ਨੂੰ ਚਲਾਉਣ ਚਲਾ ਲੈਣ। ਪਰ ਯਾਦ ਰੱਖਿਓ ਜਿਵੇਂ ਜਿਵੇਂ ਹੁਕਮ ਹੁੰਦਾ ਆਪ ਜੀ ਬਾਣੀ ਪੜ੍ਹਦੇ ਹੋ, ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਕਾਰ, ਜਿਵੇਂ ਜਿਵੇਂ ਹੁਕਮ ਹੈ ਉਵੇਂ ਉਵੇਂ ਜੀਵ ਕਰਦੇ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਜਿਵੇਂ ਜਿਵੇਂ ਉਹ ਜੀਵਾਂ ਨੂੰ ਚਲਾਉਣਾ ਚਾਹੁੰਦੇ ਨੇ, ਜਿਵ ਤੇ ਸੁਭਾਵੈ ਤਿਵੇਂ ਚਲਾਵੈ ਜਿਵ ਹੋਵੇ ਫੁਰਮਾਨ, ਜਿਵੇਂ ਜਿਵੇਂ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਉਵੇਂ ਉਵੇਂ ਉਹ ਸ੍ਰਿਸ਼ਟੀ ਨੂੰ ਅੱਗੋਂ ਚਲਾਵਣਾ ਕਰਦੇ ਹਨ।
ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣ।
ਕਹਿੰਦੇ ਇੱਕ ਅਸਚਰਜ ਕੌਸਤਕ ਹੈ ਬਹੁਤ ਵੱਡਾ ਕਿ ਉਹ ਈਸ਼ਵਰ ਤਾਂ ਉਹਨਾਂ ਨੂੰ ਵੇਖਦਾ ਹੈ ਪਰ ਉਹਨਾਂ ਨੂੰ ਈਸ਼ਵਰ ਨਿਗਾਹ ਨਹੀਂ ਆਉਂਦਾ। ਬਾਣੀ ਚ ਐਸਾ ਜ਼ਿਕਰ ਆਇਆ ਹੈ, ਮਹਿਮਾਨ ਨਹੀਂ ਜਾਣਾ ਵੇਦ, ਬਰਮੇ ਨਹੀਂ ਜਾਣਾ ਭੇਦ, ਅਵਤਾਰ ਨਾ ਜਾਣਾ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਉਹ ਸੰਸਾਰ ਨੂੰ ਵੇਖਦੇ ਨੇ ਪਰ ਸੰਸਾਰ ਨੂੰ ਉਹ ਨਿਗਾਹ ਨਹੀਂ ਆਉਂਦੀ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣ। ਯਾਦ ਰੱਖਿਓ ਜਿਹੜਾ ਸ਼ਿਵ ਸ਼ਬਦ ਹੈ ਨਾ, ਸ਼ਿਵ, ਸ਼ਿਵ ਦਾ ਅਰਥ ਹੈ ਕਲਿਆਣਕਾਰੀ ਈਸ਼ਵਰ। ਪਰ ਅਸੀਂ ਲੋਕਾਂ ਸ਼ਿਵ ਕਿਸ ਨੂੰ ਬਣਾਤਾ? ਸ਼ਿਵ ਦੇ ਨਾਂ ਤੇ ਤਤੂਰਾ ਘੋਟ ਕੇ ਲੋਕ ਪੀਂਦੇ ਨੇ, ਸ਼ਿਵ ਦਾ ਨਾਮ ਲੈ ਕੇ ਭੰਗ ਪੀਂਦੇ ਨੇ, ਸ਼ਿਵ ਦਾ ਨਾਮ ਲੈ ਕੇ ਤੰਬਾਕੂ ਪੀਂਦੇ ਨੇ, ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸ਼ਿਵਾਂ ਦੀ ਬੂਟੀ ਕਹਿੰਦੇ ਨੇ। ਔਰ ਯਾਦ ਰੱਖੋ ਜਿਸ ਬੰਦੇ ਵਿੱਚ ਇਤਨੇ ਔਗੁਣ ਹੋਣ ਕਿ ਉਹ ਭੰਗ ਵੀ ਪੀ ਜਾਏ, ਉਹ ਧਤੂਰਾ ਵੀ ਪੀ ਜਾਏ, ਉਹ ਤੰਬਾਕੂ ਵੀ ਖਾਏ, وہ اپنا نشہ پورا کرنے لئی زبان تے سپ لڑائے تے تا نشہ پورا ہوئے، ایسے بندے نو تسی دیوتا کہو گے؟ اسی سمجھا نہیں. گرو گوبند سنگھ صاحب نے چوپائی صاحب وچ اس گل نو کھولیا، کہندے لوگ اینے انجان نے کہ مہا دیو کو کہت سدا شیو. مہا دیو نو شیو جی کہی جاندے، مہا دیو کو کہت سدا شیو. نرنکار کا چینت نہ بھیو، نرنکار دے پید نو جاندے نہیں. آپ اپنی بدھ ہے جیتی، بھرنت بھن بھن تو ہتے تھی. شیو جی، شیو دا مطلب ہے کلیان سروپ پرمیشور، کلیان کاری پرمیشور. وہ تو گرو گوبند سنگھ صاحب نے ور منگیا، دیہ شیوا ور موہ اے ہے، شب کرمن تے کب ہوں نہ ڈروں. تے جے آپا اے من لئیے کہ گرو گوبند سنگھ صاحب نے شیو جی تو ور منگیا، تے گرو تو کہنا کسن مشن کب ہوں نہ دھیاؤں، جو بر چاہوں سو تم تے پاؤں. کیوں؟ کہنے لگے کان سنے پہچان نہ تین سو. میں اپنے کنا نال انہاں دا نام تو سنیا پر میری انہاں نال کوئی پہچان نہیں ہے. کان سنے پہچان نہ تین سو، لب لاگی موری پگ ان سو. میری لب تو انہاں چرنا نال تیرے چرنا نال لگی، اس کر کے میں کسی دوسرے نو نہیں دیوندا. ہندوستان میں ایک مت ہے برہما کماری، تہاڈے وچوں شاید کسی نے سنیا ہوئے گا. برہما کماری میری ایک پٹھی عادت ہے کہ کسی نویں مت نو دیکھن لئی کہ دے وچ کی ہے تو میں چلے جانا. امرتسر وچ تسی جاؤ، جدوں دربار صاحب وال نو جائیے اسی جڑی امرتسر دی رنگ روڈ ہے اودے تے، تو اتوں جدوں اسی شیراں والے گیٹ تو اندر وڑدے ایک چوک پیندا، اتے چوک دے سجے ہاتھ وچ برہما کماری والیاں دا ایک چھوٹا جا میوزیم بنایا ہے. تو میں اتنے چلیا گیا، انہوں نے جڑی آتما بنائی ہے نا جی، آتما بانی تو کہندی آتما دا کوئی سروپ نہیں ہے، پر انہوں نے آتما دا ایک سروپ بنایا، جی میں تہاڈے ہارٹ دا سروپ ہے ایسا انہوں نے آتما دا سروپ بنایا. وہ آتما دا سروپ انہوں نے بنایا، وہ کچھ کرنا کڈی ہیں. ایک تاں تے گرو گوبند سنگھ صاحب دی تصویر بنائی ہے، اور او سروپ نو او شیو کہندے. او دے وچ ایک انہاں نے بندو کیندرت کیتا ہے کہ اے شیو ہے، ایدہ دھیان دھرنا ہے. تو جدو گرو گوبند سنگھ صاحب دی تصویر دے تھلے انہاں نے اے شبد لکھا، دے شیوا بار موہ اے ہے، شبھ کرمن تے کب ہوں نہ ٹرو. تو میں انہاں تے سوال کر دیتا، میں کہ سجنوں ایک گل دسو کہ اے جڑا تسی بنایا کی ہے؟ کہنے جی اے آتما ہے. میں کہا پھر آتما تو گرو گوبند سنگھ صاحب دے پاس بھی موجود سی، او کس شیو تو ور منگ رہے؟ جس نو تسی شیو کہہ دے ہو او تو تہاڈا بنایا شیو ہے، کیونکہ جو جس نو او شیو کہہ دے او راجستھان دے رہن والا ایک ویکتی ہے. وہ برہما کماری مت اس تو چلیا ہے. تو میں کہا انہوں تو گرو نے کہا نہیں کہ تمہیں ور دے، شیو دا ارتھ آ ہے، یہ کرپا کر کے میٹن دی کرپالتا کرو، یہ گل ٹکدی نہیں ہے، تسی غلط لکھی ہے. چلو خیر، پتہ نہیں انہیں میٹیا کہ نہیں میٹیا. تو صاحب ستگرو سچے پاتشاہ پاون بانی وچ یہ ذکر کر دین کہ وہ ایشور جو تنہ چ وٹیا ہے میں اس نو نمسکار کردا ہاں، او دے تین روپ نے پر او ہے ایک ہی، او ایک ہی سنسار نو پیدا کردا ہے، او ایک ہی سنسار دی پرتپالنا کردا ہے، او ایک ہی سنسار دی لیتا کردا ہے. اوتھے کوئی کسے برما وشنو تے شیو دا کم نہیں ہے. اگلیاں پنکتیاں وچ آپ جی کہہ رہے ہیں
آدیس تسا آدیس،
نمسکار ہے اس نو میری نمسکار ہے.
آد انیل اناد اناہت جگ جگ ایک ویس،
جو سارے سنسار دی آد شروعات ہے. تن گرو پاتشاہ جی کہندے نیل آد رنگات رہت ہے، گنتی تو رہت ہے، ਮਾਇਆ ਦੀ ਮੈਲ ਤੇ ਅਵਿਦਿਆ ਦੀ ਮੈਲ ਤੋਂ ਰਹਿਤ ਹੈ, ਝੂਠ ਤੋਂ ਰਹਿਤ ਹੈ, ਪਾਪਾਂ ਤੋਂ ਰਹਿਤ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਆਦ ਅਨਿਲ ਅਨਾਦ, ਜੋ ਕਿਸੇ ਦਾ ਨਨਾਦੀ ਪੁੱਤਰ ਹੈ ਨਾ ਕਿਸੇ ਦਾ ਬਿੰਦੀ ਪੁੱਤਰ ਹੈ, ਅਨਾਹਤ ਜਿਸ ਦਾ ਕੋਈ ਹੱਦ ਬੰਨਾ ਨਹੀਂ, ਜੋ ਜਲੇ ਜਲੇ ਵਿੱਚ ਰਮਿਆ ਹੋਇਆ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਯੁਗ ਯੁਗ ਵਿੱਚ ਜਿਸ ਦਾ ਇੱਕੋ ਹੀ ਸਰੂਪ ਹੈ, ਜੋ ਤਬਦੀਲ ਨਹੀਂ ਹੁੰਦਾ, ਉਸ ਨੂੰ ਮੈਂ ਨਮਸਕਾਰ ਕਰਦਾ ਹਾਂ।
ਆਸਣ ਲੋਏ ਲੋਏ ਭੰਡਾਰ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਧ ਲੋਕ ਜੋਗੀ ਲੋਕ ਆਪਣੇ ਪਾਸ ਕੁਸ਼ਾ ਦਾ, ਮਿਰਗ ਦੀ ਖੱਲ ਦਾ, ਸ਼ੇਰ ਦੀ ਖੱਲ ਦਾ ਕੁਸ਼ਾ, ਚਮੜੀ ਨੂੰ ਕਹਿੰਦੇ, ਇਹਦਾ ਆਸਣ ਰੱਖਦੇ। ਬਾਣੀ ਵਿੱਚ ਵੀ ਕੁਸ਼ਾ ਦਾ ਜ਼ਿਕਰ ਆਇਆ। ਸਤਿਗੁਰੂ ਪਾਤਸ਼ਾਹ ਨੇ ਲਿਖਿਆ ਕੁਸ਼ਾ ਕੱਟੀਆ ਬਾਰ ਬਾਰ, ਪੀਸਣ ਪੀਸਾ ਪਾਓ, ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ, ਵੀ ਤੇਰੀ ਕੀਮਤ ਨਾ ਪਵੇ ਹੋ ਕੇ ਵਦ ਅੱਖ। ਤੋ ਸਿੱਧ ਲੋਕ ਕਹਿੰਦੇ ਅਸੀਂ ਤਾਂ ਸਤਿਗੁਰੂ ਪਾਤਸ਼ਾਹ ਆਸਣ ਵਿਛਾਉਂਦੇ ਹਾਂ ਕੁਸ਼ਾ ਦਾ, ਅਸੀਂ ਭੰਡਾਰੇ ਕਰਦੇ ਹਾਂ, ਤੁਹਾਡੇ ਪਾਸ ਕੋਈ ਆਸਣ ਨਹੀਂ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਐ ਸਿੱਧ ਜਨ, ਆਸਣ ਲੋਏ ਲੋਏ ਭੰਡਾਰ, ਮੇਰੇ ਪਾਸ ਕੋਈ ਕੁਸ਼ਾ ਦਾ ਆਸਣ ਨਹੀਂ, ਪਰ ਮੈਂ ਲੋਕਾਂ ਦੇ ਦਿਲ ਦੇ ਆਸਣ ਤੇ ਬੈਠਦਾ। ਗੁਰੂ ਨਾਨਕ ਦੇਵ ਸਾਹਿਬ ਨਾਲ ਸੰਸਾਰ ਦਾ ਕਿੰਨਾ ਪਿਆਰ ਸੀ। ਗੁਰੂ ਨਾਨਕ ਦੇਵ ਸਾਹਿਬ ਹੀ ਇੱਕ ਐਸੇ ਅਵਤਾਰੀ ਪੁਰਸ਼ ਹੋਏ ਨੇ ਜਿਨ੍ਹਾਂ ਨੂੰ ਮੁਸਲਮਾਨ ਕਹਿੰਦੇ ਸਨ ਉਹ ਸਾਡਾ ਹੈ, ਹਿੰਦੂ ਕਹਿੰਦੇ ਸਨ ਗੁਰੂ ਨਾਨਕ ਸਾਡਾ ਹੈ। ਭਾਈ ਸਾਹਿਬ ਜੀ ਨੇ ਆਪਣੀ ਬਾਣੀ ਚ ਐਸਾ ਜ਼ਿਕਰ ਕੀਤਾ, ਕਹਿੰਦੇ ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ। ਹਿੰਦੂ ਲਈ ਗੁਰੂ ਨਾਨਕ ਗੰਗਾ ਦੇ ਜਲ ਵਰਗਾ ਨਿਰਮਲ ਹੈ, ਬਨਾਰਸ ਦੀ ਧਰਤੀ ਵਰਗਾ ਪਵਿੱਤਰ ਹੈ, ਅਤੇ ਮੁਸਲਮਾਨ ਲਈ ਗੁਰੂ ਨਾਨਕ ਮੱਕਾ ਤੇ ਕਾਬਾ ਹੈ। ਆਪ ਜੀ ਨੇ ਬਚਨ ਕਹੇ ਜਾਹਰ ਪੀਰ ਜਗਤ ਗੁਰ ਬਾਬਾ, ਗੁਰੂ ਨਾਨਕ ਪੀਰ ਪੂਜਨੀਕ ਹੈ, ਸਾਰੇ ਸੰਸਾਰ ਦਾ ਗੁਰੂ ਹੈ ਔਰ ਸਭ ਤੋਂ ਵੱਡਾ ਹੈ। ਗੁਰੂ ਸਾਹਿਬ ਜੀ ਨੇ ਵੀ ਐਸੇ ਬਚਨ ਬਾਣੀ ਚ ਕਹੇ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਲੋਕਾਂ ਦੇ ਵਿੱਚ ਮੇਰਾ ਆਸਣ ਹੈ, ਲੋਕਾਂ ਦੇ ਵਿੱਚ ਹੀ ਮੇਰੇ ਭੰਡਾਰੇ ਨੇ, ਕਿਉਂਕਿ ਮੇਰੀ ਸਾਂਝ ਸੰਸਾਰ ਦੇ ਲੋਕਾਂ ਨਾਲ ਹੈ, ਕਿਉਂਕਿ ਆਪ ਸੰਸਾਰ ਨੂੰ ਤਾਰਨ ਲਈ, ਸੰਸਾਰ ਨੂੰ ਨਾਮ ਦਾ ਉਪਦੇਸ਼ ਦੇਣ ਲਈ ਹੀ ਸੰਸਾਰ ਤੇ ਆਏ ਸਨ। ਅੱਗੇ ਆਪ ਜੀ ਬਚਨ ਕਰ ਰਹੇ ਹਨ,
ਜੋ ਕਿਛ ਪਾਇਆ ਸੋ ਏਕਾ ਵਾਰ।
ਐ ਸਿੱਧੋ, ਉਸ ਪਰਮੇਸ਼ਵਰ ਨੇ ਜੋ ਇਸ ਪ੍ਰਕਿਰਤੀ ਚ ਪਾਇਆ ਹੈ ਉਹ ਇੱਕ ਵਾਰ ਹੀ ਪਾ ਦਿੱਤਾ। ਯਾਦ ਰੱਖਿਓ, ਕਦੇ ਐਸਾ ਨਹੀਂ ਹੋਇਆ ਕਿ ਰੋਗ ਅੱਜ ਹੈ ਤੇ ਸਾਲ ਬਾਅਦ ਕਿਤੇ ਜ਼ਮੀਨ ਚ ਬੂਟੀ ਪੈਦਾ ਹੋਏਗੀ ਤੇ ਫਿਰ ਉਸ ਰੋਗ ਦਾ ਇਲਾਜ ਹੋਏਗਾ। ਨਹੀਂ, ਉਸਨੇ ਬੂਟੀਆਂ ਪਹਿਲਾਂ ਹੀ ਪੈਦਾ ਕੀਤੀਆਂ। ਮਨੁੱਖ ਨੂੰ ਉਹਨਾਂ ਤੱਕ ਪਹੁੰਚਣ ਲਈ ਸਾਲ ਵੀ ਲੱਗ ਸਕਦਾ, ਮਨੁੱਖ ਨੂੰ ਉਹਨਾਂ ਤੱਕ ਪਹੁੰਚਣ ਲਈ 2 ਸਾਲ ਵੀ ਲੱਗ ਸਕਦੇ, ਮਨੁੱਖ ਨੂੰ ਉਹਨਾਂ ਤੱਕ ਪਹੁੰਚਣ ਲਈ 10 ਸਾਲ ਵੀ ਲੱਗ ਸਕਦੇ, ਤੇ ਹੋ ਸਕਦਾ ਉਹ ਪੈਦਾ ਹੋਈਆਂ ਬੂਟੀਆਂ ਤੱਕ ਮਨੁੱਖ ਪਹੁੰਚ ਹੀ ਨਾ ਸਕੇ, ਕਿਉਂਕਿ ਅੱਜ ਤੁਸੀਂ ਦੇਖਦੇ ਹੋ ਵਿਗਿਆਨ ਦੇ ਇਸ ਯੁੱਗ ਵਿੱਚ ਜਿੱਥੇ ਮਨੁੱਖ ਨੇ ਅਨੇਕਾਂ ਬਿਮਾਰੀਆਂ ਨੂੰ ਵਿਗਿਆਨ ਦੇ ਆਸਰੇ ਤਰ੍ਹਾਂ ਤਰ੍ਹਾਂ ਦੇ ਤਜਰਬੇ ਕਰਕੇ ਲੰਬਾ ਜੀਵਨ ਜਿਉਣ ਲਈ ਮਨੁੱਖ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਔਰ ਡਾਕਟਰ ਲੋਕ ਐਸੇ ਅਨੇਕਾਂ ਬਿਮਾਰੀਆਂ ਤੇ ਉਹਨਾਂ ਕਾਬੂ ਪਾ ਲਿਆ, ਜਿਵੇਂ ਪੁਰਾਣੇ ਸਮੇਂ ਵਿੱਚ ਚੇਚਕ ਨਿਕਲਦੀ ਸੀ ਮਾਤਾ, ਉਹਦੇ ਤੇ ਕਾਬੂ ਪਾ ਲਿਆ, ਅਨੇਕਾਂ ਬਿਮਾਰੀਆਂ ਐਸੀਆਂ ਜਿਹੜੀਆਂ ਛੋਟੀਆਂ ਮੋਟੀਆਂ ਤੇ ਕਾਬੂ ਪਾ ਲਿਆ, ਪਰ ਪ੍ਰਕਿਰਤੀ ਨਾਲ ਮਨੁੱਖ ਮੱਥਾ ਨਹੀਂ ਲਾ ਸਕਦਾ, ਉਹ ਬੇਅੰਤ ਹੈ। ਉਹਨੇ ਨਵੀਆਂ ਬਿਮਾਰੀਆਂ ਪੈਦਾ ਕਰ ਦਿੱਤੀਆਂ, ਸ਼ੂਗਰ ਪੈਦਾ ਕਰ ਦਿੱਤੀ, اس نے کینسر پیدا کر دیتا، اس نے ایڈز پیدا کر دیتی، تو وگیانی لوگ ہاتھ کھڑے کر گئے ساڑے کول انہاں کوئی علاج نہیں. ہو سکتا ہے کوئی وگیانی علاج لب لے، 10-20-50 سال، 30 سال، 2 سال، 4 سال لب لے، پر یاد رکھے ہو جدو منک پرکرتی دی کسے گل نو رکاوٹ پائے گا ادو پرکرتی ہور انیکا روپ دھار کے اس دے سنمکھ آئے گی. جویں تسی کسے وگدے ہوئے پانی نو روکن دا یتن کردے ہو، او پانی اتنا جمع ہو جاندا ہے کہ جدوں او ٹٹدا ہے تے پھر انیکاں تھاواں روڑ کے لے جاندا ہے. خوب خوب اس طرح ہی منک نے کچھ بیماریاں نو رکاوٹ تپا لئی وگیان دے دوائیاں دے آسرے، پر انیکاں بیماریاں نو ہور جنم دیتا. تے اج ایلوپیتھی دا علاج کرن لگے لوگ کہندے دوائی تے کھانے آ، پر اس دے سائیڈ افیکٹ بڑے نے، یہ ہور نقص ضرور پاؤندی ہے. تو پیارے ہو، ایک ہی دوائی گرو نانک صاحب نے دسی ہے جڑی سائڈ افیکٹ نہیں کردی. ستگرو پاتشاہ جی کہہ دین کہ ہر جپ جپ اوکھد کھا دیا سب روگ گواتے دکھاں کھان، ہر ہر اوکھد جو جن کھائے تاکہ روگ سگل مٹ جائے، سنسار روگی نام دارو میل لاگا سچ بنا، نام دارو ہے اور سرب روگ کا اوکھد نام، کلیان روپ منگل گن گام، کاہوں جگت کتا نہ پائی ہے تھرم، نانک تس ملا جس لکھیا تھر کرم. صاحب ستگرو پادشاہ کہندے نے اے سدھو، میں دنیا دے لوگاں وچ آیا، انہاں لوگاں وچ بیٹھنا، انہاں لوگاں وچ ہی میرے پنڈارے نے، اور پرکرتی دے وچ جو کچھ ایشور نے پایا ہے وہ ایک بار ہی پا دیتا. میں اس تو نام دی دات لے کے سنسار دے لوگاں نو دین لئی آیا، نام وچ ساریاں شکتیاں نے جو کچھ پایا سو ایک بار جو کچھ میرے مینوں برکت دیتی نرنکار نے وہ بھی ایک بار ہی دے دیتی. اس دی کسے برکت دی ہن مینوں لوڑ نہیں رہی، وہی برکت ایسی ہے جڑی مکدی نہیں. میں اتر پردیش وچ رہندا ساں، ایک مسلمان آپس وچ دی دوسرے بھائی مسلمان نال گلاں کردا ہے، کہنا میں دیکھتا ہوں یہ سردار لوگ جو ہیں کہیں ان کے گرودواروں پہ سونا چڑھ رہا ہے، کہیں یہ لنگر کر رہے ہیں، کہیں بڑے بڑے جلوس نکال رہے ہیں. ارے اللہ میاں جانے ان کے پاس پیسہ کہاں سے آتا ہے. دوسرا کہنا آپ کو معلوم نہیں، ان کا گرو ہوا ہے گرو نانک، اس نے اللہ تعالی کو 20 روپے ویاج پہ دیے تھے. اب تو یہ سبھی لوگ 20 روپے کا ویاج کھا رہے ہیں، مول تو ابھی باقی پڑا ہے. پیارے ہو، گرو نانک صاحب نرنکار تو سب کچھ لے کے سنسار تے آئے، انہاں سنسار دے لوگاں نوں دتا، انہاں نے بھرم دے قلعے توڑے. آپ سدھا نال چرچا کردے ہوئے ایسے بچن کہہ رہے ہیں کہ اے سدھو، میرا آسن لوکاں وچ ہے، میرے پنڈارے لوکاں وچ نے، جو کچھ ایشور نے پرکرتی چ پایا سو ایک وار ہی پا دیتا. اس سرشٹی نو اگلی پنکتی چ کہندے نے،
کر کر ویکھے سرجنہار،
وہ سرشٹی دا رچن والا ہے، سرشٹی نو پیدا کردا ہے تے پھر پیدا کر کے انہاں دی سنبھال بھی آپ کردا ہے، کیونکہ وہ سرشٹی دا سرجنہار رچن والا ہے. ستگرو جی کہہ رہے ہیں،
نانک سچے کی سچی کا،
وہ آپ سچا ہے اور اس سچے دا حکم روپی جڑا کم ہے وہ بھی سچا ہے. ستگرو جی کہہ دے بھائی،
آدیش تسا آدیش،
میری نمسکار ہے اس نو، میں نمسکار کردا ہاں. ستگرو پاتشاہ جی کہہ دے ہن،
آد انیل اناد اناہت جگ جگ ایک ویس،
او سارے سنسار دی آد روپ ہے، نیل آدک رنگا ترہت ہے، گنتی ترہت ہے، پاپا ترہت ہے. ستگرو پاتشاہ جی کہندے مایا دی میل تے اویدیا دی میل ترہت ہے، او کسے دا نادی تے بندی پتر نہیں، او جرے جرے وچ سمایا ہویا ہے، او دا کوئی حد ونا نہیں ہے، تے جگاں جگانتراں وچ جس دا کوئی سروپ ہے، کوئی تبدیل نہیں ہویا. ایسے دے جنو میں اس نو ہی نمسکار کردا ہاں. ستگرو جی کہندے پیارے ایتھے سماپتی ہے. گرو پاتشاہ کرپا کرن،
ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲਿਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਆਦੇਸ਼ ਤਿਸਾ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਇਕ ਵੇਸ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।